નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਘਰੇਲੂ ਖਪਤ ਲਈ ਪੈਟਰੋਲ ਤੇ ਡੀਜ਼ਲ ਤੇ ਕੇਂਦਰੀ ਉਤਪਾਦ ਟੈਕਸ ਚ 10 ਰੁਪਏ ਫੀ ਲੀਟਰ ਦੀ ਕਟੌਤੀ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ ਸੰਘਰਸ਼ ਤੇ ਅੱਜ ਸ਼ਾਮ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਸਰਕਾਰ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੇਸ਼ ਵਿਚ ਘਰੇਲੂ ਯੂਰੀਆ ਉਤਪਾਦਨ ਵੱਧ ਕੇ 315 ਲੱਖ ਮੀਟ੍ਰਿਕ ਟਨ ਹੋ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਦੇਸ਼ ਭਰ ਵਿਚ ਭਾਰਤੀ ਰੇਲਵੇ ਦੀ ਸਿਰਫ 0.21% ਜ਼ਮੀਨ ਤੇ ਹੀ ਨਜਾਇਜ਼ ਕਬਜ਼ੇ ਨੇ। ਇਸ ਨੂੰ ਮਾਨਵਤਾਵਾਦੀ ਦ੍ਰਿਸ਼ਟੀਕੋਣ ਨਾਲ ਹੱਲ ਕੀਤਾ ਜਾ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਬਾਰੇ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਭਾਰਤ ਇਸ ਸਮੇਂ ਜੈਨਰਿਕ ਦਵਾਈਆਂ ਦੇ ਵਿਸ਼ਵ ਬਾਜ਼ਾਰ ਦਾ ਕਰੀਬ 30% ਸਪਲਾਈ ਕਰਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਸੰਘਰਸ਼ ਅਤੇ ਹੋਰਮੁਸ ਪਣਜੋੜ ਚ ਜਾਰੀ ਰੁਕਾਵਟਾਂ ਦਰਮਿਆਨ ਦੁਨੀਆਂ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਚ ਹੋਏ ਵਾਧੇ ਦੇ ਅਸਰ ਤੋਂ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਸਰਕਾਰ ਨੇ ਵਰਤੋਂਕਾਰਾਂ ਤੇ ਬੋਝ ਪਾਉਣ ਦੀ ਬਜਾਏ ਆਪ ਇਸ ਦਾ ਅਸਰ ਝੱਲਣ ਦਾ ਵਿਕਲਪ ਚੁਣਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪੁਰੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਕਰੀਬ $70 ਪ੍ਰਤੀ ਬੈਰਲ ਤੋਂ ਵੱਧ ਕੇ ਕਰੀਬ $122 ਪ੍ਰਤੀ ਬੈਰਲ ਹੋ ਗਈਆਂ ਨੇ। ਉਨਾਂ ਕਿਹਾ ਕਿ ਦੂਜੇ ਦੇਸ਼ਾਂ ਨੂੰ ਤੇਲ ਬਰਾਮਦ ਕਰਨ ਵਾਲੇ ਰਿਫਾਇਨਰਾਂ ਨੂੰ ਬਰਾਮਦੀ ਟੈਕਸ ਦਾ ਭੁਗਤਾਨ ਕਰਨਾ ਹੋਏਗਾ। ਇਸ ਦੌਰਾਨ ਸਰਕਾਰ ਨੇ ਘਰੇਲੂ ਖਪਤ ਲਈ ਪੈਟਰੋਲ ਤੇ ਡੀਜ਼ਲ ਤੇ ਕੇਂਦਰੀ ਉਤਪਾਦ ਟੈਕਸ ਵਿਚ 10 ਰੁਪਏ ਫੀ ਲੀਟਰ ਦੀ ਕਟੌਤੀ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਫੈਸਲਾ ਪੱਛਮੀ ਏਸ਼ੀਆ ਸੰਕਟ ਦਰਮਿਆਨ ਲਿਆ ਗਿਆ ਏ। ਉਨਾਂ ਨੇ ਕਿਹਾ ਕਿ ਡੀਜ਼ਲ ਦੀ ਬਰਾਮਦ ਤੇ 21 ਰੁਪਏ 50 ਪੈਸੇ ਫੀ ਲੀਟਰ ਅਤੇ ਹਵਾਈ ਜਹਾਜ਼ ਦੇ ਈਂਧਨ ਤੇ 29 ਰੁਪਏ 50 ਪੈਸੇ ਫੀ ਲੀਟਰ ਦਾ ਟੈਕਸ ਲਾਇਆ ਗਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਸਰਕਾਰ ਨੇ ਨਾਗਰਿਕਾਂ ਨੂੰ ਹਮੇਸ਼ਾ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਏ।
ਆਜ ਇਸ ਨਿਰਣੈ ਕੇ ਕਾਰਨ ਸਪਲਾਈ ਕਮੀ ਨਹੀਂ ਹੋਗਾ, ਜਨਤਾ ਕੋ ਡੀਜ਼ਲ ਵੀ ਪੈਟਰੋਲ ਵੀ ਕਰੂਡ ਵੀ ਮਿਲੇਗਾ। ਔਰ ETF ਬਹੁਤ ਇੰਪੋਰਟੈਂਟ ਹੈ, ਭਾਰਤ ਦੇਸ਼ ਕਾ ਏਅਰਕ੍ਰਾਫਟ ਔਰ ਹਮਾਰੀ ਕੰਪਨੀਓ ਕਾ ਇੱਕ ETF ਮਿਲਣਾ ਆਵਸ਼ਕ। ਮਾਨਯ ਪ੍ਰਧਾਨ ਮੰਤਰੀ ਜੀ ਨੇ ਐਮਰਜੈਂਸੀ ਮੇ ਇੱਕ ਮੀਟਿੰਗ ਬੁਲਾਈ ਔਰ ਇਸ ਵਿਸ਼ਾ ਕੇ ਉਪਰ ਚਰਚਾ ਗੋਸ਼ਟੀ ਕਰਕੇ ਤੁਰੰਤ ਨਿਰਣੈ ਕੀਏ।
ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਪੱਛਮੀ ਏਸ਼ੀਆ ਚ ਟਕਰਾਅ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਇਕ ਮੀਟਿੰਗ ਕੀਤੀ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਪੈਟਰੋਲ ਡੀਜ਼ਲ ਅਤੇ ETF ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਅਤੇ ਆਲਮੀ ਸਥਿਤੀ ਦੇ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਜਾਣਾ ਚਾਹੀਦਾ। ਲਾਕਡਾਊਨ ਦੀਆਂ ਅਫਵਾਹਾਂ ਨੂੰ ਬੇਬੁਨਿਆਦ ਦਸਦੇ ਹੋਏ ਸ੍ਰੀਮਤੀ ਸੀਤਾਰਮਨ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਪਹਿਲਾਂ ਕੋਵਿਡ ਮਹਾਮਾਰੀ ਦੌਰਾਨ ਲਾਗੂ ਕੀਤਾ ਗਿਆ ਕੋਈ ਵੀ ਲਾਕਡਾਊਨ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਸਿਆਸੀ ਖੇਤਰਾਂ ਦੇ ਲੋਕਾਂ ਵੱਲੋਂ ਅਜਿਹੀਆਂ ਟਿੱਪਣੀਆਂ ਚਿੰਤਾਜਨਕ ਨੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੋ, ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਹੋਰਾਂ ਨੇ ਸਰਕਾਰ ਤੇ ਈਂਧਣ ਦੀਆਂ ਕੀਮਤਾਂ ਦਾ ਮਾਲੀ ਬੋਝ ਨਾਗਰਿਕਾਂ ਦੀ ਬਜਾਏ ਸਰਕਾਰੀ ਮਾਲੀਏ ਤੇ ਪਾਉਣ ਦੇ ਫੈਸਲੇ ਦੀ ਤਾਰੀਫ਼ ਕੀਤੀ ਏ। ਕੇਂਦਰ ਸਰਕਾਰ ਨੇ ਸੂਬਿਆਂ ਦੀ ਵਪਾਰਕ LPG ਵੰਡ ਨੂੰ 70% ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚ 20% ਸਟੀਲ, ਆਟੋਮੋਬਾਈਲ, ਟੈਕਸਟਾਈਲ ਅਤੇ ਹੋਰ ਕਿਰਤ ਆਧਾਰਿਤ ਸਨਅਤਾਂ ਨੂੰ ਦਿੱਤਾ ਜਾਏਗਾ। ਇਸ ਬਾਰੇ ਐਲਾਨ ਕਰਦਿਆਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਪਾਰਕ LPG ਦੀ ਸਪਲਾਈ ਨੂੰ ਸੌਖਾ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਸਨਅਤਾਂ ਨੂੰ ਤਰਜੀਹ ਦਿੱਤੀ ਜਾਏਗੀ ਜਿੱਥੇ ਪਾਈਪ ਵਾਲੀ ਗੈਸ ਇਕ ਬਦਲ ਨਹੀਂ ਏ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਕਿ ਬਾਕੀ ਦੁਨੀਆਂ ਆਡ ਈਵਨ 4 ਦਿਨਾਂ ਦੇ ਕੰਮ ਦੇ ਹਫ਼ਤੇ, ਸਕੂਲ ਅਤੇ ਦਫ਼ਤਰ ਬੰਦ ਕਰਨ ਅਤੇ ਬਾਲਣ ਦੀਆਂ ਕੀਮਤਾਂ ਵਿਚ 20-30% ਵਾਧੇ ਵਰਗੇ ਸਖ਼ਤ ਬਾਲਣ ਸੰਭਾਲ ਉਪਾਅ ਕਰ ਰਹੀ ਏ, ਭਾਰਤ ਊਰਜਾ ਸੁਰੱਖਿਆ, ਉਪਲਬਧਤਾ ਅਤੇ ਕਿਫਾਇਤ ਦਾ ਇਕ ਵਧੀਆ ਸਥਾਨ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ ਸੰਘਰਸ਼ ਦੇ ਮੱਦੇਨਜ਼ਰ ਰਾਜਾਂ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਅੱਜ ਸ਼ਾਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਹਲਕਿਆਂ ਨੇ ਕਿਹਾ ਕਿ ਮੀਟਿੰਗ ਟੀਮ ਇੰਡੀਆ ਦੀ ਭਾਵਨਾ ਨਾਲ ਤਾਲਮੇਲ ਵਾਲੀਆਂ ਕੋਸ਼ਿਸ਼ਾਂ ਨੂੰ ਯਕੀਨੀ ਬਣਾਉਣ ਤੇ ਕੇਂਦਰਿਤ ਹੋਏਗੀ। ਹਾਲਾਂਕਿ ਚੋਣ ਜ਼ਾਬਤੇ ਕਾਰਨ ਚੋਣਾਂ ਵਾਲੇ ਰਾਜਾਂ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਤੇ ਸੰਸਦ ਦੀਆਂ ਦੋਵਾਂ ਸਭਾਵਾਂ ਵਿਚ ਬਿਆਨ ਦਿੱਤਾ ਸੀ ਅਤੇ ਇਸ ਮੁੱਦੇ ਤੇ ਭਾਰਤ ਦੀ ਸਥਿਤੀ ਬਾਰੇ ਦਸਿਆ ਸੀ। ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਪੈਟਰੋਲ, ਡੀਜ਼ਲ, ਤੇਲ, ਗੈਸ ਅਤੇ ਖਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾ ਰਹੀ ਏ। ਉਨਾਂ ਸਭਾ ਨੂੰ ਇਹ ਵੀ ਦਸਿਆ ਸੀ ਕਿ ਭਾਰਤ ਨੇ ਪਿਛਲੇ 11 ਸਾਲਾਂ ਵਿਚ 27 ਦੇਸ਼ਾਂ ਤੋਂ ਆਪਣੇ ਈਂਧਨ ਵਸੀਲਿਆਂ ਦਾ ਪਸਾਰ 41 ਦੇਸ਼ਾਂ ਤੱਕ ਕੀਤਾ ਜਿਸ ਨਾਲ ਕਿਸੇ ਇਕ ਖੇਤਰ ਤੇ ਨਿਰਭਰਤਾ ਘਟ ਗਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਸਰਕਾਰ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੇਸ਼ ਵਿਚ ਘਰੇਲੂ ਯੂਰੀਆ ਉਤਪਾਦਨ 230 ਲੱਖ ਮੀਟ੍ਰਿਕ ਟਨ ਤੋਂ ਵੱਧ ਕੇ 315 ਲੱਖ ਮੀਟ੍ਰਿਕ ਟਨ ਹੋ ਗਿਆ। ਅੱਜ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜ਼ਿਮਨੀ ਸਵਾਲਾਂ ਦੇ ਜਵਾਬ ਵਿਚ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇਪੀ ਨੱਡਾ ਨੇ ਕਿਹਾ ਕਿ ਉਤਪਾਦਨ ਨੂੰ ਵਧਾਉਣ ਲਈ 2014 ਤੋਂ ਗੋਰਖਪੁਰ, ਸਿੰਦਰੀ, ਬਰੌਨੀ, ਰਾਮਾਗੁੰਡਮ ਅਤੇ ਪਾਨਾਗੜ ਸਮੇਤ ਕਈ ਥਾਵਾਂ ਤੇ ਕਈ ਨਵੇਂ ਖਾਦ ਪਲਾਂਟ ਕਾਇਮ ਕੀਤੇ ਗਏ ਨੇ। ਉਨਾਂ ਕਿਹਾ ਕਿ ਭਾਰਤ ਨਿਰੰਤਰ ਦਰਾਮਦ ਨੂੰ ਯਕੀਨੀ ਬਣਾਉਣ ਲਈ ਜਾਰਡਨ, ਮੋਰੱਕੋ, ਸਾਊਦੀ ਅਰਬ ਅਤੇ ਓਮਾਨ ਵਰਗੇ ਵੱਖ ਵੱਖ ਦੇਸ਼ਾਂ ਨਾਲ ਲੰਮੇ ਸਮੇਂ ਦੇ ਸਮਝੌਤਿਆਂ ਰਾਹੀਂ ਆਪਣੀ ਖਾਦ ਸਪਲਾਈ ਲੜੀ ਨੂੰ ਮਜ਼ਬੂਤ ਕਰ ਰਿਹਾ। ਮੰਤਰੀ ਨੇ ਕਿਹਾ ਕਿ ਸਾਉਣੀ ਦੀ ਰੁੱਤ ਲਈ ਦੇਸ਼ ਵਿਚ ਕਾਫ਼ੀ ਖਾਦ ਮੌਜੂਦ ਏ ਅਤੇ ਕਿਸਾਨਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ।
ਜਹਾਂ ਤੱਕ ਖਾਦ ਕਾ ਸਵਾਲ ਹੈ, ਫਰਟੀਲਾਈਜ਼ਰ ਕਾ ਸਵਾਲ ਹੈ, ਮਾਕੂਲ ਪਰਯਾਪਤ ਖਾਦ ਕੀ ਵਿਵਸਥਾ ਭਾਰਤ ਸਰਕਾਰ ਨੇ ਕਰ ਰੱਖੀ ਹੈ ਔਰ ਹਮਾਰੇ ਰਿਜ਼ਰਵਸ ਹੈ ਔਰ ਕੋਈ ਵੀ ਪੈਨਿਕ ਕਰਨੇ ਕੀ ਜ਼ਰੂਰਤ ਨਹੀਂ ਹੈ। ਮੈਨੇ ਕਲ ਹੀ ਸਭੀ ਐਗਰੀਕਲਚਰ ਮਿਨਿਸਟਰ ਸੇ ਬਾਤਚੀਤ ਕੀ ਹੈ ਔਰ ਮੈਨੇ ਸਭ ਕੋ ਕਹਾ ਹੈ ਕਿ ਇਹ ਪੈਨਿਕ ਕ੍ਰੀਏਟ ਕੀਆ ਜਾ ਰਹਾ ਹੈ, ਇਸ ਪੈਨਿਕ ਕੀ ਕੋਈ ਆਵਸ਼ਕਤਾ ਨਹੀਂ ਹੈ। ਹਮਾਰੇ ਪਾਸ ਪਰਯਾਪਤ ਭੰਡਾਰਣ ਹੈ ਔਰ ਉਸ ਭੰਡਾਰਣ ਕੀ ਵਿਵਸਥਾ ਕੇ ਕਾਰਨ ਕਿਸਾਨੋ ਕੋ ਸਹੀ ਸਮੇਂ ਪਰ ਖਾਦ ਜਿਤਨੀ ਚਾਹੀਏ ਵੋ ਮਿਲੇਗੀ।
ਉਨਾਂ ਕਿਹਾ ਕਿ ਸਰਕਾਰ ਵੰਨ ਸੁਵੰਨਤਾ ਲਿਆਉਣ ਅਤੇ ਨਵੇਂ ਬਾਜ਼ਾਰਾਂ ਦੀ ਵੀ ਭਾਲ ਕਰ ਰਹੀ ਏ ਜਿੱਥੋਂ ਕੱਚਾ ਮਾਲ ਪ੍ਰਾਪਤ ਕਰ ਸਕੇ। ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਨੇ ਯੂਰੀਆ ਦੀ ਸੰਤੁਲਿਤ ਵਰਤੋਂ ਅਤੇ ਦਰਾਮਦ ਨਿਰਭਰਤਾ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਨੇ। ਉਨਾਂ ਇਹ ਵੀ ਕਿਹਾ ਕਿ ਮਿੱਟੀ ਸਿਹਤ ਕਾਰਡ ਯੋਜਨਾ ਰਾਹੀਂ ਮਿੱਟੀ ਪਰਖ ਆਧਾਰਿਤ ਖਾਦ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਨੀਤੀਗਤ ਦਖਲਅੰਦਾਜ਼ੀ, ਖੋਜ ਅਤੇ ਵਿਕਾਸ ਪਹਿਲਕਦਮੀਆਂ ਕਾਰਨ ਸੁੱਕੀ ਜ਼ਮੀਨ ਤੇ ਮੀਂਹ ਤੇ ਨਿਰਭਰ ਖੇਤਰਾਂ ਵਿਚ ਫਸਲ ਉਤਪਾਦਨ ਵਿਚ 82% ਤੱਕ ਦਾ ਵਾਧਾ ਦਰਜ ਕੀਤਾ ਗਿਐ। ਅੱਜ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜ਼ਿਮਨੀ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸੁੱਕੀ ਜ਼ਮੀਨ ਦੇਸ਼ ਦੀ ਖੇਤੀਬਾੜੀ ਜ਼ਮੀਨ ਦਾ ਕਰੀਬ 48% ਏ। ਉਨਾਂ ਕਿਹਾ ਕਿ ਸਰਕਾਰ ਨੇ ਸੁੱਕੀ ਜ਼ਮੀਨ ਦੇ ਵਿਕਾਸ ਤੇ ਵਿਸ਼ੇਸ਼ ਜ਼ੋਰ ਦਿੱਤਾ ਜਿਸ ਨੂੰ ਪਹਿਲਾਂ ਬਹੁਤ ਹੱਦ ਤੱਕ ਅਣਗੌਲਿਆ ਕੀਤਾ ਗਿਆ ਸੀ। ਸ੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਜਲਵਾਯੂ ਪ੍ਰਤੀ ਲਚਕੀਲੀਆਂ ਫਸਲਾਂ ਦੀਆਂ ਕਿਸਮਾਂ ਅਤੇ ਬਿਹਤਰ ਖੇਤੀਬਾੜੀ ਢੰਗ ਤਰੀਕਿਆਂ ਦੀ ਸ਼ੁਰੂਆਤ ਰਾਹੀਂ ਮਰਾਠਵਾੜਾ ਵਰਗੇ ਸੁੱਕੀ ਜ਼ਮੀਨ ਵਾਲੇ ਖੇਤਰਾਂ ਵਿਚ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਵੀ ਠੋਸ ਯਤਨ ਕਰ ਰਿਹਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਦੇਸ਼ ਭਰ ਵਿਚ ਭਾਰਤੀ ਰੇਲਵੇ ਦੀ ਸਿਰਫ 0.21% ਜ਼ਮੀਨ ਤੇ ਹੀ ਨਜਾਇਜ਼ ਕਬਜ਼ੇ ਨੇ ਅਤੇ ਉਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਮੁੱਦਾ ਕਈ ਸ਼ਹਿਰੀ ਖੇਤਰਾਂ ਵਿਚ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਐ ਤੇ ਇਸ ਨੂੰ ਮਾਨਵਤਾਵਾਦੀ ਦ੍ਰਿਸ਼ਟੀਕੋਣ ਨਾਲ ਹੱਲ ਕੀਤਾ ਜਾ ਰਿਹੈ। ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਰੇਲਵੇ ਦੀ ਜ਼ਿਆਦਾਤਰ ਜ਼ਮੀਨ ਪਹਿਲਾਂ ਹੀ ਸੰਚਾਲਨ ਜਾਂ ਸੁਰੱਖਿਆ ਵਰਤੋਂ ਵਿਚ ਏ। ਉਨਾਂ ਕਿਹਾ ਕਿ ਕਰੀਬ 80% ਰੇਲਵੇ ਜ਼ਮੀਨ ਤੇ ਰੇਲ ਪਟੜੀਆਂ ਨੇ ਜਦੋਂ ਕਿ ਕਰੀਬ 5% ਪਟੜੀਆਂ ਦੇ ਨਾਲ ਲਗਦੀ ਜ਼ਮੀਨ ਨੂੰ ਸੁਰੱਖਿਆ ਪੱਖੋਂ ਖਾਲੀ ਰੱਖਿਆ ਜਾਂਦਾ ਹੈ। ਸਿਹਤ ਤੇ ਪਰਿਵਾਰ ਭਲਾਈ ਬਾਰੇ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਭਾਰਤ ਇਸ ਸਮੇਂ ਜੈਨਰਿਕ ਦਵਾਈਆਂ ਦੇ ਵਿਸ਼ਵ ਬਾਜ਼ਾਰ ਦਾ ਕਰੀਬ 30% ਸਪਲਾਈ ਕਰਦਾ ਹੈ। ਇਹ ਵਿਸ਼ਵ ਪੱਧਰ ਤੇ ਕਿਫਾਇਤੀ ਸਿਹਤ ਸੰਭਾਲ ਵਿਚ ਦੇਸ਼ ਦੀ ਵੱਧ ਰਹੀ ਭੂਮਿਕਾ ਨੂੰ ਦਰਸਾਉਂਦਾ ਏ। ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਉਨਾਂ ਕਿਹਾ ਕਿ ਭਾਰਤ ਦੁਨੀਆਂ ਭਰ ਵਿਚ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਮਾਤਾ ਤੇ ਬਰਾਮਦਕਾਰ ਬਣਿਆ ਹੋਇਐ। ਉਨਾਂ ਕਿਹਾ ਕਿ ਸਰਕਾਰ ਦੇਸ਼ ਵਿਚ ਜੈਨਰਿਕ ਦਵਾਈਆਂ ਦੀ ਵਰਤੋਂ ਵਧਾਉਣ ਲਈ ਵੀ ਕੰਮ ਕਰ ਰਹੀ ਏ। ਸ੍ਰੀਮਤੀ ਪਟੇਲ ਨੇ ਕਿਹਾ ਕਿ ਇੰਡੀਅਨ ਮੈਡੀਕਲ ਕੌਂਸਲ ਨਿਯਮਾਂ 2000 ਤਹਿਤ ਸਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਮਰੀਜ਼ਾਂ ਨੂੰ ਜੈਨਰਿਕ ਦਵਾਈਆਂ ਲਿਖਣਾ ਅਤੇ ਤਰਕਸੰਗਤ ਸਲਾਹ ਪ੍ਰਦਾਨ ਕਰਨ ਲਈ ਪ੍ਰਕਿਰਿਆਵਾਂ ਦੀ ਪਾਲਣਾ ਕਰਨਾ ਲਾਜ਼ਮੀ ਏ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਸਰਕਾਰ ਨੇ ਘਰੇਲੂ ਖਪਤ ਲਈ ਪੈਟਰੋਲ ਤੇ ਡੀਜ਼ਲ ਤੇ ਕੇਂਦਰੀ ਉਤਪਾਦ ਟੈਕਸ ਚ 10 ਰੁਪਏ ਫੀ ਲੀਟਰ ਦੀ ਕਟੌਤੀ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ ਸੰਘਰਸ਼ ਦੇ ਅੱਜ ਸ਼ਾਮ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਸਰਕਾਰ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੇਸ਼ ਵਿਚ ਘਰੇਲੂ ਯੂਰੀਆ ਉਤਪਾਦਨ ਵੱਧ ਕੇ 315 ਲੱਖ ਮੀਟ੍ਰਿਕ ਟਨ ਹੋ ਗਿਐ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਦੇਸ਼ ਭਰ ਵਿਚ ਭਾਰਤੀ ਰੇਲਵੇ ਦੀ ਸਿਰਫ 0.21% ਜ਼ਮੀਨ ਤੇ ਹੀ ਨਜਾਇਜ਼ ਕਬਜ਼ੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।